ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਸਵਾਗਤ ਹੈ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ। ਅੱਜ ਅਸੀਂ ਗੱਲ ਕਰਨ ਵਾਲੇ ਹਾਂ ਕਿਸਾਨਾਂ ਬਾਰੇ, ਪਰ ਇੱਕ ਨਵੇਂ ਨਜ਼ਰੀਏ ਨਾਲ, ਕਿਉਂਕਿ ਅੱਜ ਸਾਡੇ ਨਾਲ ਇੱਕ ਆਰਟਿਸਟ ਜੋੜੀ ਨੇ ਸਾਂਝ ਪਾਈ ਹੈ। ਅੱਜ ਸਾਡੇ ਨਾਲ ਮੈਲਬਰਨ ਸਟੂਡੀਓ ਵਿੱਚ ਜੁੜੇ ਨੇ ਜੀ ਜਿਤੇਨ ਠਗਰਾਲ ਤੇ ਸੁਮੇਰ ਤਗਰਾ ਜੀ, ਜਿਨ੍ਹਾਂ ਨੂੰ ਐਜ਼ ਅ ਡੂਓ ਤੁਸੀਂ ਠਗਰਾਲ ਐਂਡ ਤਗਰਾ ਦੇ ਨਾਂ ਤੋਂ ਜਾਣਦੇ ਹੋ, ਤੇ ਜੇ ਨਹੀਂ ਜਾਣਦੇ ਤੇ ਅੱਜ ਬਹੁਤ ਹੀ ਚੰਗੀ ਤਰ੍ਹਾਂ ਜਾਣ ਜਾਓਗੇ। ਥੋੜੀ ਜਿਹੀ ਮੈਂ ਭੂਮਿਕਾ ਤੁਹਾਨੂੰ ਦੱਸ ਦਵਾਂ ਕਿ ਇਹ ਦੋਨੋਂ ਭਾਰਤੀ ਕਲਾਕਾਰ ਨੇ ਜੋ ਅੰਤਰਰਾਸ਼ਟਰੀ ਕੈਨਵਸ ਉੱਤੇ ਨਾ ਸਿਰਫ ਆਪਣੀ ਪਛਾਣ ਬਣਾ ਚੁੱਕੇ ਨੇ, ਸਗੋਂ ਭਾਰਤ ਦੇ ਮੁੱਦਿਆਂ ਨੂੰ ਵੀ ਉਜਾਗਰ ਕਰਦੇ ਨੇ। ਇਹਨਾਂ ਨੇ ਪਹਿਲਾਂ ਵੀ ਮਾਈਗ੍ਰੇਸ਼ਨ ਐਂਡ ਇੰਡੀਅਨ ਆਇਡੈਂਟੀ ਯਾਨੀ ਪ੍ਰਵਾਸ ਤੇ ਭਾਰਤੀ ਪਛਾਣ ਉੱਤੇ ਬਹੁਤ ਕੰਮ ਕੀਤਾ ਹੈ, ਜਿਸ ਨੂੰ ਆਸਟ੍ਰੇਲੀਆ ਦੇ ਨਾਲ ਨਾਲ ਹੋਰਨਾਂ ਦੇਸ਼ਾਂ ਵਿੱਚ ਵੀ ਬਹੁਤ ਪਸੰਦ ਕੀਤਾ ਗਿਆ ਸੀ। ਤੇ ਇਹਨਾਂ ਦਾ ਜਿਹੜਾ ਨਵਾਂ ਪ੍ਰੋਜੈਕਟ ਹੈ ਉਹ ਕਿਸਾਨਾਂ ਉੱਤੇ ਹੈ, ਕਿਸਾਨਾਂ ਦੀ ਗੱਲ ਕਰਦਾ ਹੈ, ਪਰ ਇੱਕ ਨਵੇਂ ਤਰੀਕੇ ਨਾਲ ਗੱਲ ਕਰਦਾ ਹੈ, ਤੇ ਕਿੱਦਾਂ, ਆਓ ਫਿਰ ਪਤਾ ਕਰਦੇ ਹਾਂ। ਜਿਤੇਨ ਜੀ, ਸੁਮੇਰ ਜੀ, ਵੈਲਕਮ ਟੂ SBS।
ਥੈਂਕ ਯੂ ਸੋ ਮਚ। ਮੇਰਾ ਨਾਮ ਸੁਮੇਰ ਟਾਗਰਾ ਹੈ।
ਮੇਰਾ ਨਾਮ ਜਿਤੇਨ ਠੁਕਰਾਲ ਹੈ।
ਤੇ ਜਦੋਂ ਆਪਾਂ ਦੋਨੋਂ ਕੰਮ ਕਰਦੇ ਹਾਂ ਤੇ ਉਹਦਾ ਨਾਮ ਠੁਕਰਾਲ ਐਂਡ ਟਾਗਰਾ ਤੋਂ ਕਰਦੇ ਹਾਂ।
ਸਭ ਤੋਂ ਪਹਿਲਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਤੁਸੀਂ ਆਪਣਾ ਜਿਹੜਾ ਨਵਾਂ ਪ੍ਰੋਜੈਕਟ ਲੈ ਕੇ ਆਏ ਹੋ, ਪਹਿਲੇ ਤਾਂ ਉਹਦੇ ਬਾਰੇ ਦੱਸੋ ਕਿ ਇਹ ਕੀ ਪ੍ਰੋਜੈਕਟ ਹੈ, ਤੇ ਤੁਸੀਂ ਕਿਸਾਨਾਂ ਬਾਰੇ ਇਹਦੇ ਚ ਗੱਲ ਕੀਤੀ ਹੈ, ਉਹ ਵੀ ਸਾਨੂੰ ਦੱਸੋ ਕਿ ਤੁਸੀਂ ਕਿਸਾਨਾਂ ਦਾ ਮੁੱਦਾ ਕਿਉਂ ਚੱਕਿਆ।
ਮੈਂ ਜਲੰਧਰ ਤੋਂ ਬਿਲੋਂਗ ਕਰਦਾ ਹਾਂ। ਮੇਰੀ ਫੈਮਿਲੀ ਵੀ ਹਾਲੇ ਵੀ ਜਲੰਧਰ ਚ ਹੈਗੀ ਹੈ, ਉੱਥੇ ਹੀ ਰਹਿੰਦੇ ਨੇ। ਤਾਂ ਅਸੀਂ ਪਿੱਛੋਂ ਪਾਰਟੀਸ਼ਨ ਤੋਂ ਪਹਿਲਾਂ ਅਸੀਂ ਜਦੋਂ ਇੱਥੇ ਆਏ, ਪੰਜਾਬ 'ਚ ਆਏ, ਤਾਂ ਪਹਿਲਾਂ ਅਸੀਂ ਸਾਰੇ ਫਾਰਮਿੰਗ ਕਰਦੇ ਸੀਗੇ ਉੱਥੇ ਸਿਆਲਕੋਟ ਵਿੱਚ। ਹੁਣ ਇਸ ਟਾਈਮ ਵੀ ਅਖਾੜਾ ਹੈਗਾ ਵੈ ਜਲੰਧਰ 'ਚ, ਅਤੇ ਸੁਮੇਰ ਦੇ ਪੇਰੈਂਟਸ
ਖੰਨਾ ਆਏ ਉੱਥੋਂ ਆਫਟਰ ਦ ਪਾਰਟੀਸ਼ਨ।
ਅਸੀਂ ਦੋਨੋਂ ਇਸ ਟਾਈਮ ਦਿੱਲੀ ਰਹਿੰਦੇ ਹਾਂ, ਅਸੀਂ ਗੁੜਗਾਓਂ 'ਚ ਐਕਚੁਲੀ, ਸਾਡਾ ਸਟੂਡੀਓ ਗੁੜਗਾਓਂ ਹੈਗਾ ਵੈ।
ਆਪਾਂ ਪਿਛਲੇ 22 ਸਾਲਾਂ ਤੋਂ ਇਕੱਠੇ ਕੰਮ ਕਰ ਰਹੇ ਹਾਂ।
ਜਦੋਂ ਅਸੀਂ ਪਹਿਲਾਂ ਕੰਮ ਸ਼ੁਰੂ ਕੀਤਾ, ਜਿਵੇਂ ਪੰਜਾਬੀ 'ਚ ਕਹਿੰਦੇ ਕਿ ਜਿੰਨਾ ਤੁਸੀਂ ਦੂਰ ਆਪਣੇ ਦੇਸ਼ ਤੋਂ ਜਾਓ ਉਹ ਤੁਹਾਡੇ ਨਾਲ ਨਾਲ ਚੱਲਦਾ। ਅਸੀਂ ਕੀ ਹੋਇਆ, ਜਦੋਂ ਅਸੀਂ ਦਿੱਲੀ ਆਏ, ਅਸੀਂ ਇੱਥੇ ਪੰਜਾਬੀ ਤੋਂ ਅੱਗੇ ਬੋਲੇਗਾ ਹੀ ਨਹੀਂ। ਮੈਂ ਬੰਬੇ ਚਲਾ ਗਿਆ ਸੀ, ਬੰਬੇ ਵੀ ਨਹੀਂ ਪੰਜਾਬੀ ਕੋਈ ਬੋਲੇਗਾ। ਅਤੇ ਜਿੱਥੇ ਜਿੰਨਾ ਮੈਂ ਦੂਰ ਜਾਂਦਾ ਸੀ ਪੰਜਾਬ ਤੋਂ, ਉਨੀ ਜ਼ਿਆਦਾ ਪੰਜਾਬੀ ਬੋਲਦਾ ਸੀਗਾ। ਅਤੇ ਸ਼ਾਇਦ ਚੰਡੀਗੜ੍ਹ ਘੱਟ ਪੰਜਾਬੀ ਬੋਲਦੇ ਸੀਗੇ ਜਦੋਂ ਪੜ੍ਹਦਾ ਸੀਗਾ, ਪਰ ਦਿੱਲੀ ਬੰਬੇ ਜਾ ਕੇ ਹੋਰ ਪੰਜਾਬੀ ਬੋਲਦੇ ਸੀਗੇ। ਤਾਂ ਪਹਿਲੀ ਵਾਰੀ ਮੈਂ ਆਸਟ੍ਰੇਲੀਆ ਆਇਆ, ਉੱਥੇ ਵੀ ਇਨਫੈਕਟ ਜਦੋਂ ਵੀ ਮਿਲਣਾ ਸਾਰਿਆਂ ਨੇ ਪੰਜਾਬੀ ਗੱਲ ਕਰਨੀ। ਤਾਂ ਅਸੀਂ ਜਦੋਂ ਵਾਪਸ ਗਏ ਇੰਡੀਆ ਵਿੱਚ, ਜਦੋਂ ਅਸੀਂ ਕੰਮ ਕਰ ਰਹੇ ਸੀਗੇ, ਪਹਿਲਾਂ ਸਾਡਾ ਪ੍ਰੋਜੈਕਟ ਸੀਗਾ, ਅਸੀਂ ਮਾਈਗ੍ਰੇਸ਼ਨ 'ਤੇ ਕੰਮ ਕੀਤਾ। ਮਾਈਗ੍ਰੇਸ਼ਨ 'ਤੇ ਅਸੀਂ ਬਿਕੋਜ਼ ਸਾਰੇ ਪੰਜਾਬੀ ਜਿਵੇਂ ਬੈਠੇ ਹੈ ਪੰਜਾਬ 'ਚ, ਇੱਕ ਦਿਨ ਬਾਹਰ ਜਾਣਾ ਚਾਹੁੰਦੇ ਹੈਗੇ ਹੈ, ਉੱਡਣਾ ਚਾਹੁੰਦੇ ਆ, ਬਾਹਰ ਜਾ ਕੇ ਆਪਣਾ ਕੰਮ ਕਰਨਾ ਚਾਹੁੰਦੇ ਆ। ਅਸੀਂ ਡਾਕੂਮੈਂਟ ਕਰਨਾ ਸ਼ੁਰੂ ਕੀਤੀਆਂ ਆਪਣੀਆਂ ਫੈਮਿਲੀ ਹਿਸਟਰੀਜ਼, ਆਪਣੀ ਫੈਮਿਲੀ ਸਟੋਰੀਜ਼, ਅਸੀਂ ਕਿਉਂ ਜਾਣਾ ਚਾਹੁੰਦੇ ਹਾਂ। ਅਤੇ ਅਸੀਂ ਨੋਟ ਕੀਤਾ ਕਿ ਪੰਜਾਬ 'ਚ ਕਿੰਨੇ ਲੋਕ ਹੈਗੇ ਨੇ ਜਿਹੜੇ ਕਿ ਬਾਹਰ ਜਾ ਰਹੇ, ਉਹ ਕੀ ਪ੍ਰੋਬਲਮ ਫੇਸ ਕਰਦੇ ਹੈਗੇ ਨੇ, ਅਤੇ ਕਿੱਦਾਂ ਗਏ ਨੇ ਬਾਹਰ, ਅਤੇ ਕਿਉਂ ਜਾਂਦੇ ਨੇ ਬਾਹਰ, ਅਤੇ ਉੱਥੇ ਜਾ ਕੇ ਕੀ ਕਰਦੇ ਨੇ। ਤਾਂ ਅਸੀਂ ਕੈਨੇਡਾ ਵਿੱਚ ਅਤੇ ਆਸਟ੍ਰੇਲੀਆ ਵਿੱਚ ਅਤੇ ਅਲੱਗ ਅਲੱਗ ਕੰਟਰੀ 'ਤੇ ਜਾ ਕੇ ਡਾਕੂਮੈਂਟ ਕਰਨੀ ਸ਼ੁਰੂ ਕਰ ਦਿੱਤੀਆਂ। ਤਾਂ ਉਹ ਸਟੋਰੀਜ਼ ਨੂੰ ਅਸੀਂ ਪੇਂਟਿੰਗ ਬਣਾਉਣੀ ਸ਼ੁਰੂ ਕਰ ਦਿੱਤੀ ਬਿਲਕੁਲ ਹੀ,
ਕਿਉਂਕਿ ਆਪਾਂ ਆਰਟਿਸਟ ਹਾਂ, ਆਪਾਂ ਵਿਜੂਅਲ ਲੈਂਗੁਏਜ ਸਮਝਦੇ ਹਾਂ, ਤੇ ਜਿਹੜੀ ਗੱਲਬਾਤ ਹੋ ਰਹੀ ਹੈ ਆਪਾਂ ਉਹਨੂੰ ਟਰਾਈ ਕਿੱਦਾਂ ਕੀ ਡਿਪਿਕਟ ਕਰੀਏ ਪੇਂਟਿੰਗ ਦੇ ਅੰਦਰ। ਤੇ ਇੱਕ ਸੀਰੀਜ਼ ਆਪਾਂ ਕੀਤੀ ਐਸਕੇਪ ਫੋਰ ਅ ਡ੍ਰੀਮ ਲੈਂਡ। ਪੇਂਟਿੰਗ ਕਰਨ ਲਈ ਆਪਾਂ ਦੋਨਾਂ ਨੂੰ ਘੱਟ ਤੋਂ ਘੱਟ 2-3 ਮਹੀਨੇ ਵੀ ਲੱਗ ਜਾਂਦੇ ਨੇ ਕਈ ਵਾਰੀ, ਲੇਕਿਨ ਉਹ ਜਿਹੜੀ ਪ੍ਰੋਸੈਸ ਹੁੰਦੀ ਹੈ ਉਹਦੇ ਅੰਦਰ ਬਹੁਤ ਕੁਝ ਚੀਜ਼ਾਂ ਹੋ ਰਹੀਆਂ ਨੇ। ਸਿਰਫ ਉਹ ਪੇਂਟਿੰਗ ਦੇ ਬ੍ਰਸ਼ ਤੇ ਕੈਨਵਸ ਨਹੀਂ ਲੱਗ ਰਿਹਾ, ਉਹਦੇ ਅੰਦਰ ਬਥੇਰੀ ਚੀਜ਼ਾਂ ਹੋ ਰਹੀਆਂ ਨੇ ਜਿਹੜੀ ਸਾਨੂੰ ਕਰਦੇ ਕਰਦੇ ਸਮਝ ਆਉਂਦੀ ਹੈ। ਫਾਰਮਿੰਗ ਦੇ ਰਿਲੇਟਿਡ ਆਪਾਂ ਕਿੱਦਾਂ ਪਹੁੰਚੇ, ਉਹ ਇਸ ਤਰ੍ਹਾਂ ਪਹੁੰਚੇ ਕਿਉਂਕਿ ਮਾਈਗ੍ਰੇਸ਼ਨ, ਜਿਹੜਾ ਬੰਦਾ ਮਾਈਗ੍ਰੇਟ ਕਰ ਰਿਹਾ ਉਹ ਫਾਰਮਿੰਗ ਜਾਣਦਾ। ਵਾਟ ਇਜ਼ ਫਾਰਮਿੰਗ ਮੀਨਸ ਵੈਨ ਦੇਰ ਇਜ਼ ਨੋ ਲੈਂਡ, ਸੋ ਹਾਊ, ਵਾਟ ਡੂ ਯੂ ਫਾਰਮ, ਡੂ ਯੂ ਫਾਰਮ ਹੋਪ, ਡੂ ਯੂ ਫਾਰਮ ਕਿਨਸ਼ਿਪ, ਅਤੇ ਇਸ ਤਰ੍ਹਾਂ ਕਰਕੇ ਆਪਾਂ ਗੱਲ ਸ਼ੁਰੂ ਕਰਦੇ ਹਾਂ ਕੰਮ ਕਰਨ ਦੀ। ਅਤੇ ਉਹਦੇ ਬਾਅਦ ਜਦੋਂ ਆਪਾਂ ਉਹਨੂੰ ਬਹੁਤ ਡੈਪਥ ਨਾਲ ਦੇਖਦੇ ਹਾਂ ਤਾਂ ਫਾਰਮਿੰਗ ਦੀ ਇਸ਼ੂਜ਼ ਦਿਖਦੀਆਂ ਨੇ।
ਸਾਡਾ ਇੱਕ ਪਹਿਲਾ ਸ਼ੋਅ ਸੀਗਾ ਇੱਥੇ ਬ੍ਰਿਸਬੇਨ 'ਚ ਹੋਇਆ ਸੀਗਾ ਆਸਟ੍ਰੇਲੀਆ ਵਿੱਚ, ਅਸੀਂ ਉਹਦਾ ਪਾਰਟੀਸਪੇਟ ਕੀਤਾ ਸੀਗਾ ਏਸ਼ੀਆ ਪੈਸਿਫਿਕ ਟਿਨਾਲੇ ਵਿੱਚ, ਮੈਨੂੰ ਸਾਲ ਤਾਂ ਯਾਦ ਨਹੀਂ ਹੈ,
2009
ਵਿੱਚ। ਤਾਂ ਉਸ ਸ਼ੋਅ ਵਿੱਚ ਅਸੀਂ ਇੱਕ ਬਹੁਤ ਵੱਡਾ ਡਾਇਨਿੰਗ ਟੇਬਲ ਬਣਾਇਆ ਸੀਗਾ ਜਿਹੜਾ ਕਿ ਹਵਾ 'ਚ ਉੱਡ ਰਿਹਾ ਸੀਗਾ। ਉਹਦੇ ਆਸੇ ਪਾਸੇ ਸਾਰੇ ਪੰਜਾਬੀ ਘਰ ਸੀਗੇ ਜਿਹਦੇ 'ਚ ਕਿ ਪੂਰੇ ਹਵਾ 'ਚ ਨੇ। ਉਹਨਾਂ ਘਰਾਂ ਵਿੱਚ ਉਹ ਘਰ ਨੇ ਜਿਹੜੇ ਖਾਲੀ ਘਰ ਸੀਗੇ ਪੰਜਾਬ ਦੇ, ਜਿਨ੍ਹਾਂ ਦੇ ਵਿੱਚ ਲੋਕ ਹਲੇ ਨਹੀਂ ਰਹਿ ਰਹੇ, ਪਰ ਕੋਈ ਹੋਰ ਰਹਿ ਰਿਹਾ ਜਾਂ ਸਿਰਫ ਟੇਕ ਕੇਅਰ ਕਰ ਰਿਹਾ ਉਸ ਘਰ ਦਾ, ਪਰ ਸਾਰੇ ਪੰਜਾਬੀ ਉਸ ਘਰਾਂ ਤੋਂ ਬਾਹਰ ਜਾ ਚੁੱਕੇ ਹੈ। ਅਤੇ ਉਸ ਡਾਇਨਿੰਗ ਟੇਬਲ 'ਚ ਸਿਰਫ ਇੱਕ 2 ਫੈਮਿਲੀ ਮੈਂਬਰ ਰਹਿ ਗਏ ਨੇ ਜਿਹੜੇ ਕਿ ਬਜ਼ੁਰਗ ਹੈਗੇ ਨੇ, ਮਤਲਬ ਕਿ ਪੇਰੈਂਟਸ ਰਹਿ ਗਏ ਨੇ, ਅਤੇ ਬੱਚੇ ਸਾਰੇ ਉੱਥੋਂ ਦੀ ਬਾਹਰ ਜਾ ਚੁੱਕੇ ਹੈ। ਅਤੇ ਇੱਦਾਂ ਹੀ ਬਹੁਤ ਸਾਰੀ ਇੱਕ ਸਿਚੁਏਸ਼ਨ ਸੀਗੀ ਬਹੁਤ ਸਾਰੇ ਪਿੰਡਾਂ ਦੀ ਪੰਜਾਬ ਦੇ, ਜਿੱਥੇ ਸਿਰਫ ਬਜ਼ੁਰਗ ਰਹਿ ਗਏ ਸੀਗੇ ਅਤੇ ਯੰਗ ਬੱਚੇ ਉੱਥੇ ਨਹੀਂ ਸੀਗੇ। ਤਾਂ ਉਹ ਇੱਕ ਜਿਹੜਾ ਫਲਾਇੰਗ ਟੇਬਲ ਸੀਗਾ ਉਹ ਰਿਪ੍ਰੈਜੈਂਟ ਕਰਦਾ ਸੀਗਾ ਲੈਂਡ ਨੂੰ, ਜਿਹੜੀ ਉਹ ਲੈਂਡ ਵੇਚ ਕੇ ਉਹ ਬੱਚੇ ਉਹਨਾਂ ਨੇ ਬਾਹਰ ਭੇਜੇ ਸੀਗੇ। ਅਤੇ ਇਸ ਕਰਕੇ ਉਹ ਮਾਈਗ੍ਰੇਸ਼ਨ 'ਚ ਅਸੀਂ ਪੰਜਾਬ ਦੇ ਕਿਸਾਨ ਦਾ ਰਿਲੇਸ਼ਨਸ਼ਿਪ ਦਿਖਾ ਰਹੇ ਸੀਗੇ ਉਸ ਟਾਈਮ 'ਤੇ। ਅਤੇ ਇਸ ਕਰਕੇ ਸਾਡਾ ਜਿਹੜਾ ਪਹਿਲਾਂ ਕੰਮ ਸੀਗਾ ਮਾਈਗ੍ਰੇਸ਼ਨ 'ਤੇ ਕਰ ਰਹੇ ਸੀਗੇ, ਅਸੀਂ ਉੱਥੋਂ ਦੀ ਮਾਈਗ੍ਰੇਸ਼ਨ ਤੋਂ ਫਾਰਮਿੰਗ 'ਤੇ ਜਾਂ ਉਹ ਨਹੀਂ ਕਰ ਪਾ ਰਹੇ ਸੀ ਜੋ ਕਰਨਾ ਚਾਹੁੰਦੇ ਹੈਗੇ ਆ। ਅਸੀਂ ਪ੍ਰੋਬਲਮ ਸ਼ੁਰੂ ਕੀਤੀਆਂ, ਰਿਸਰਚ ਕਰਨੀਆਂ ਕਿ ਪ੍ਰੋਬਲਮ ਪੰਜਾਬ 'ਚ ਕਿਉਂ ਫੇਸ ਹੁੰਦੀਆਂ। ਅਸੀਂ ਪਿੱਛੇ ਬੜੂ ਸਾਹਿਬ ਔਰਗਨਾਈਜੇਸ਼ਨ ਸੀਗੀ, ਉਹਨਾਂ ਦੇ ਨਾਲ ਕੰਮ ਕਰ ਰਹੇ ਸੀਗੇ। ਉਸ ਔਰਗਨਾਈਜੇਸ਼ਨ ਪਿਛਲੇ 12 ਸਾਲ ਤੋਂ ਅਸੀਂ ਕੰਮ ਕਰ ਰਹੇ ਹਾਂ, ਉਹਨਾਂ ਦੇ ਨਾਲ ਜੁੜੇ ਹੋਏ ਹਾਂ। ਅਸੀਂ ਨੋਟ ਕੀਤਾ ਕਿ ਉਹ ਰਿਸਰਚ ਕਰ ਰਹੇ ਸੀਗੇ, ਉਹ ਰਿਸਰਚ ਕਰ ਰਹੇ ਸੀਗੇ ਜਿਹੜੇ ਫਾਰਮਰ ਸੁਸਾਈਡ ਕਰ ਚੁੱਕੇ ਹੈ ਉਹਨਾਂ ਦੇ ਬੱਚਿਆਂ ਨੂੰ ਕਿੱਦਾਂ ਪੜ੍ਹਾਇਆ ਜਾ ਸਕਦਾ। ਉਸ ਤੋਂ ਇਲਾਵਾ ਅਸੀਂ ਜਦੋਂ ਉਹਨਾਂ ਨਾਲ ਜੁੜੇ, ਉਹ ਕਿੱਦਾਂ ਡਾਟਾ ਇਕੱਠਾ ਕਰਦੇ ਆ ਜਿਹੜੀ ਕਿ ਸਰਕਾਰ ਨਹੀਂ ਕਰਦੀ, ਤਾਂ ਉਹ ਸਾਨੂੰ ਬਹੁਤ ਹੀ ਪ੍ਰਭਾਵਿਤ ਕੀਤਾ ਉਸਨੇ। ਅਸੀਂ ਉਹਨਾਂ ਦੇ ਨਾਲ ਕਾਫੀ ਸਾਲਾਂ ਜੁੜੇ ਰਹੇ।
ਹਾਂਜੀ, ਤੁਸੀਂ ਕਿਸਾਨਾਂ ਬਾਰੇ ਗੱਲ ਕਰ ਰਹੇ ਹੋ ਆਪਣੇ ਆਰਟ ਵਿੱਚ, ਇਸ ਤੋਂ ਪਹਿਲਾਂ ਵੀ ਤੁਸੀਂ ਕਿਸਾਨਾਂ ਨਾਲ ਕਾਫੀ ਜੁੜੇ ਰਹੇ ਹੋ। ਕਿਸਾਨ ਅੰਦੋਲਨ ਜਿਹੜਾ ਇੰਡੀਆ 'ਚ ਹੋਇਆ ਉਹਦੇ ਨਾਲ ਵੀ ਤੁਹਾਡਾ ਬੜਾ ਗਹਿਰਾ ਰਿਸ਼ਤਾ ਹੈ, ਉਹਦੇ ਬਾਰੇ ਥੋੜਾ ਦੱਸੋ। ਟਰਾਲੀ ਟਾਈਮਸ ਬਾਰੇ ਥੋੜਾ ਦੱਸੋ।
ਸਾਡਾ ਇਸ ਬਾਰੇ ਹੁਣੇ ਹੀ ਨਹੀਂ, ਅਸੀਂ ਪਹਿਲਾਂ ਵੀ 2018 ਵਿੱਚ ਵੀ ਅੰਦੋਲਨ ਹੋਇਆ ਸੀਗਾ ਜਿਹਦੀ ਮੀਡੀਆ 'ਚ ਕੋਈ ਗੱਲ ਨਹੀਂ ਹੋਈ ਪੂਰੇ ਇੰਡੀਆ ਵਿੱਚ। 1.5 ਲੱਖ ਤੋਂ ਉੱਤੇ ਕਿਸਾਨ ਆਏ ਪੂਰੀ ਦੁਨੀਆ 'ਚ, ਪੂਰੇ ਇੰਡੀਆ 'ਚੋਂ, ਪਰ ਉਹਦੀ ਕੋਈ ਡਾਕੂਮੈਂਟੇਸ਼ਨ ਕੁਛ ਨਹੀਂ ਹੋਇਆ। ਤਾਂ ਅਸੀਂ ਫਿਲਮ ਸ਼ਾਟ ਕੀਤੀ ਸੀ ਉਹਦੇ ਵਿੱਚ, 24 ਮਿੰਟ ਫਿਲਮ ਹੈਗੀ ਆ, ਔਨਲਾਈਨ ਹੈਗੀ ਹੈ ਕਿਸਾਨ ਮੋਰਚਾ ਦੇ ਨਾਮ 'ਤੇ। ਤਾਂ ਉਸ ਤੋਂ ਬਾਅਦ ਜਦੋਂ ਹੁਣ ਲੇਟੈਸਟ ਜਿਹੜਾ ਸਭ ਤੋਂ ਵੱਡਾ ਅੰਦੋਲਨ ਹੋਇਆ, ਅਸੀਂ ਪਹਿਲੇ ਦਿਨ ਤੋਂ ਉੱਥੇ ਇਨਵੋਲਵ ਸੀਗੇ, ਅਸੀਂ ਉੱਥੇ ਖੜ੍ਹੇ ਸੀਗੇ ਕਿਸਾਨਾਂ ਦੇ ਨਾਲ, ਅਤੇ ਸਾਡਾ ਦੋਸਤ ਸੀਗਾ ਗੁਰਦੀਪ ਜਿਹੜਾ ਉੱਥੇ ਹੀ ਸੀਗਾ, ਅਸੀਂ ਉਹਦੇ ਨਾਲ ਉੱਥੇ ਰਹੇ ਟੋਲੀ ਵਿੱਚ ਹੀ। ਉਹ ਕਹਿੰਦਾ ਕਿ ਅਸੀਂ ਕੁਛ ਕਰਨਾ ਹੈਗਾ ਵੈ, ਤਾਂ ਦੈਨ ਫਿਰ ਉਹਨਾਂ ਦੀ ਗੱਲ ਹੋਈ ਬੀਰ ਸਿੰਘ ਨਾਲ, ਤਾਂ ਉਹਨਾਂ ਨੇ ਨਾਮ ਰੱਖਿਆ ਟੋਲੀ ਟਾਈਮਸ। ਤਾਂ ਅਸੀਂ ਸਾਰਿਆਂ ਨੇ ਮਿਲ ਕੇ ਉਹਨਾਂ ਦੇ ਨਾਲ ਅਸੀਂ ਅਖਬਾਰ ਕੱਢੀ ਜਿਹਦਾ ਨਾਮ ਟੋਲੀ ਟਾਈਮ ਤਾਂ ਰੱਖਿਆ ਗਿਆ, ਪਰ ਉਹਦੇ ਪਿੱਛੇ ਅਸੀਂ ਘੱਟੋ ਘੱਟ 150 ਤੋਂ 180 ਇਲਸਟ੍ਰੇਸ਼ਨ ਬਣਾਈਆਂ, ਸਾਰਾ ਪਲਾਨ ਕੀਤਾ। ਤਾਂ ਕੰਟੈਂਟ ਤਾਂ ਅਸੀਂ ਜ਼ਿਆਦਾ ਨਹੀਂ ਜਾਣਦੇ ਸੀ, ਕਿਉਂਕਿ ਉਦੋਂ ਪੰਜਾਬੀ 'ਚ ਹੀ ਪਹਿਲੀ ਜਿਹੜਾ ਇਸ਼ੂ ਹੋਇਆ ਸੀਗਾ, ਪੰਜਾਬੀ 'ਚ ਇਸ਼ੂ ਹੋਇਆ ਸੀਗਾ। ਤਾਂ ਉਸ ਤੋਂ ਬਾਅਦ ਹੌਲੀ ਹੌਲੀ ਉਹਦੇ ਵਿੱਚ ਸਾਰੀਆਂ ਡਿਫਰੈਂਟ ਲੈਂਗੁਏਜਿਸ, ਹਿੰਦੀ ਅਤੇ ਪੰਜਾਬੀ ਕੱਢੀ ਗਈ। ਉਸ ਤੋਂ ਬਾਅਦ ਉਹ ਇੰਨੀ ਓਪਨ ਪਲੇਟਫਾਰਮ ਬਣ ਗਿਆ, ਇਟ ਬਿਕਮ ਸੋ ਪਾਪੂਲਰ ਕਿ ਉਹ ਅਖਬਾਰ ਅਲੱਗ ਅਲੱਗ ਜਗ੍ਹਾ 'ਤੇ ਉਹ ਆਪਣੇ ਆਪ ਟ੍ਰਾਂਸਲੇਟ ਕਰਕੇ, ਭਾਵੇਂ ਉਹ ਕੈਨੇਡਾ 'ਚ ਇੰਗਲਿਸ਼ ਸੀਗਾ, ਭਾਵੇਂ ਉਹ ਅਮੈਰੀਕਾ ਸੀਗਾ, ਜਾਂ ਫਿਰ ਉਹ ਕੀ ਕਹਿੰਦੇ ਆ ਡਿਫਰੈਂਟ ਲੈਂਗੁਏਜ ਇਨ ਇੰਡੀਆ, ਜਿੱਦਾਂ ਤੇਲਗੂ ਹੋ ਗਈ ਅਤੇ ਮਲਿਆਲਮ ਹੋ ਗਈ, ਜਾਂ ਫਿਰ ਬੰਗਾਲੀ ਹੋ ਗਈ, ਉਹ 'ਚ ਟ੍ਰਾਂਸਲੇਟ ਹੋਈ ਸੀਗੀ।
ਉਸ ਵੇਲੇ ਜਦੋਂ ਅੰਦੋਲਨ ਚੱਲ ਰਿਹਾ ਸੀ, ਕਿੱਦਾਂ ਦਾ ਮਾਹੌਲ ਸੀ? ਜਦੋਂ ਛਪਦਾ ਇੱਕ ਨਿਊਜ਼ ਪੇਪਰ, ਉਹਦੇ ਪਿੱਛੇ ਬਹੁਤ ਲੋਕ ਲੱਗਦੇ ਆ, ਬਹੁਤ ਐਫਰਟ ਲੱਗਦੀ ਹੈ, ਬਹੁਤ ਸਾਰਾ ਕੰਪਿਊਟਿੰਗ ਸਿਸਟਮ ਲੱਗਦਾ, ਉਹ ਤੁਸੀਂ ਕਿੱਦਾਂ ਅਰੇਂਜਮੈਂਟ ਕੀਤੇ?
ਜਿਹੜਾ ਵੀ ਸਿਸਟਮ ਸੀਗਾ ਉਹ ਸਾਰਾ ਇੱਕ ਤਰੀਕੇ ਨਾਲ ਪ੍ਰੋਸੈਸ ਬਣਾਇਆ ਗਿਆ, ਬਿਲਕੁਲ ਨਵਾਂ ਪ੍ਰੋਸੈਸ ਕਿ ਕੋਈ ਈਮੇਲ ਦੇ ਉੱਤੇ ਨਹੀਂ ਹੋਏਗੀ ਗੱਲ। ਲੇਕਿਨ ਜਦੋਂ ਇਸ ਤਰ੍ਹਾਂ ਦਾ ਹੁੰਦਾ ਕੰਮ ਹੁੰਦਾ, ਤੇ ਜਿਹੜੇ ਵੀ ਇੱਕ ਦਰਵਾਜ਼ਾ ਖੁੱਲਦਾ ਬੰਦ ਹੁੰਦਾ, ਦੂਜੀ ਵਿੰਡੋ ਖੁੱਲ ਜਾਂਦੀ ਹੈ। ਯੂਨੋ ਤੁਸੀਂ ਆਪਣੇ ਆਪ ਸੋਚ ਕੇ ਪਲੈਨਿੰਗ ਕਰਦੇ ਹੋ ਕਿਹੜਾ ਪੇਪਰ ਲਾਣਾ ਹੈ, ਕਿੱਥੇ ਜਾਏਗਾ, ਕਿਹੜਾ ਪ੍ਰਿੰਟਰ ਛਾਪੇਗਾ, ਉਹਦੇ ਬਾਅਦ ਕਿੱਦਾਂ ਡਿਲੀਵਰੀ ਹੋਏਗੀ, ਤੇ ਸਾਡਾ ਜਿਹੜਾ ਪਾਰਟ ਹੈਗਾ ਹੈ ਉਹਨੂੰ ਆਪਾਂ 100% ਕਿੱਦਾਂ ਰਿਜ਼ੋਲਵ ਕਰਕੇ ਕਰ ਸਕਦੇ ਹਾਂ। ਤੋ ਈਚ ਨਿਊਜ਼ ਪੇਪਰ ਇਜ਼ ਅ ਵਰਕ ਆਫ ਆਰਟ, ਦੈਨ ਉਹਦਾ ਬਸ ਤਰੀਕਾ ਅਲੱਗ ਹੈ।
ਇੰਨਾ ਕੁਛ ਤੁਸੀਂ ਕਿਸਾਨਾਂ ਲਈ ਪਹਿਲਾਂ ਹੀ ਕਰ ਚੁੱਕੇ ਹੋ, ਤੇ ਹੁਣ ਏਸ਼ੀਆ ਤੋਪਾ ਲਈ ਤੁਹਾਡਾ ਜਿਹੜਾ ਨਵਾਂ ਪ੍ਰੋਜੈਕਟ ਹੈ ਕਿਸਾਨਾਂ ਬਾਰੇ, ਉਹਦੇ 'ਚ ਨਵਾਂ ਕੀ ਦੇਖਣ ਨੂੰ ਮਿਲੇਗਾ?
ਤੁਸੀਂ ਇੱਥੇ ਦੇਖੋਗੇ ਜਦੋਂ ਸ਼ੋਅ ਇੱਥੇ ਕਰ ਰਹੇ ਹਾਂ ਆਪਾਂ ਮੈਲਬਰਨ ਵਿੱਚ, ਉਹ ਇੱਕ ਗੇਮ ਹੈ, ਉਹ ਇੱਕ ਪੇਂਟਿੰਗ ਨਹੀਂ ਹੈਗੀ, ਜਿੱਥੇ ਲੋਕ ਆ ਕੇ ਉੱਤੇ ਬੈਠ ਕੇ ਸਮਝਣਗੇ ਇਹ ਪੇਂਟਿੰਗ ਜਾਂ ਆਰਟਵਰਕ ਕਿਉਂ ਬਣਾਇਆ ਗਿਆ। ਰਿਸਰਚ ਸੀਗੀ ਕਿ ਪੇਂਟਿੰਗ ਲੋਕ ਦੇਖਦੇ ਆ, 3 ਸੈਕਿੰਡ ਸਪੈਂਡ ਕਰਦੇ ਆ, ਬਾਹਰ ਚਲੇ ਜਾਂਦੇ ਆ। ਹੁਣ ਉਹ ਕੀ ਉਸ ਤੋਂ ਕੀ ਲੈ ਕੇ ਜਾਂਦੇ ਆ, ਉਹ ਡਿਪੈਂਡ ਕਰਦਾ ਹੈਗਾ ਵੈ। ਅਸੀਂ ਸੋਚਿਆ ਅਸੀਂ ਗੇਮ ਕਿਉਂ ਨਹੀਂ ਬਣਾਉਂਦੇ, ਅਸੀਂ ਘੱਟੋ ਘੱਟ 9 ਗੇਮ ਬਣਾਈਆਂ ਹੈਗੀਆਂ। ਤਾਂ ਜਿਹੜਾ ਇੱਥੇ ਸ਼ੋਅ ਵੀ ਹੋ ਰਿਹਾ ਵੈ, ਉਹ ਸ਼ੋਅ ਵਿੱਚ ਵੀ ਤੁਸੀਂ ਗੇਮ ਦੇਖੋਗੇ ਜਿਹੜੀਆਂ ਕਿ 100 ਪੁਆਇੰਟਸ ਨੇ ਫਲੋਰ ਦੇ ਉੱਤੇ, ਇੱਕ ਰੈਸਲਿੰਗ ਤੋਂ ਆਉਂਦੇ ਹੈਗੇ ਨੇ। ਕਿਉਂਕਿ ਅਸੀਂ ਪਹਿਲਾਂ ਕਿਹਾ ਸੀ ਘੁਲਦਾ ਕਿਸਾਨ, ਉਹੀ ਕਿਸਾਨ ਜਿਹੜਾ ਮਿੱਟੀ 'ਚ ਘੁਲ ਰਿਹਾ, ਉਹੀ ਕਿਸਾਨ ਜਿਹੜਾ ਪਹਿਲਵਾਨ ਹੈਗਾ ਵੈ। ਤਾਂ ਉਹਨੂੰ ਅਸੀਂ ਰਿਲੇਸ਼ਨਸ਼ਿਪ ਨੂੰ ਜੋੜ ਕੇ ਇਹ ਤੁਸੀਂ ਦੇਖੋਗੇ ਇੱਥੇ। ਅਤੇ ਜਿਹੜਾ ਇੱਥੇ ਛੋਟੀ ਛੋਟੀ ਚੀਜ਼ਾਂ ਤੁਸੀਂ ਨੋਟ ਕਰੋਗੇ, ਜਿਹੜਾ 100 ਪੁਆਇੰਟਸ ਹੈ, ਅਸੀਂ ਚਾਹੁੰਦੇ ਹਾਂ ਉਹ ਕੁਸ਼ਤੀ ਦੇ ਮਨੂਵਰ ਹੈਗੇ ਨੇ, ਦਾਵ ਪੇਚ ਨੇ ਬੇਸਿਕਲੀ। ਅਸੀਂ ਇੱਥੇ 7 ਦਾਵ ਪੇਚ ਦਿਖਾਏ ਨੇ, ਲੋਕ ਆਉਣਗੇ ਉਹਨਾਂ ਨੂੰ ਟੱਚ ਕਰਨਗੇ, ਉਹ ਖੜ੍ਹੇ ਹੋਣਗੇ, ਬੜੀ ਸਿੰਪਲ ਹੈਗੇ ਨੇ। ਪਰ ਉਹਦਾ ਇੱਕ ਐਕਟ ਜਿਹੜਾ ਹੈਗਾ ਵੈ ਉਹਨੂੰ ਕਰਨ ਦਾ, ਉਹ ਸਮਝਾਉਣ ਦਾ ਵੈ ਕਿ ਕਿਸਾਨ ਇਹਨਾਂ ਚੀਜ਼ਾਂ 'ਚ ਜੂਝ ਰਿਹਾ, ਤੁਸੀਂ ਆਓ ਤੇ ਇਹ ਸਮਝੋ। ਤੋ ਵੀ ਮੇਡ ਅਨਦਰ ਗੇਮ ਕਾਲ ਵੀਪਿੰਗ ਫਾਰਮ, ਜਿਹੜੀ 40 ਮਿੰਟ ਦੀ ਹੈਗੀ ਆ, ਬਿਕੋਜ਼ ਜਿਹੜਾ ਰਿਸਰਚ ਡਾਟਾ ਕਹਿੰਦਾ ਕਿ 40 ਮਿੰਟ 'ਚ 1 ਮੌਤ ਹੁੰਦੀ ਹੈ ਕਿਸਾਨੀ ਦੇ ਵਿੱਚ, ਜਿਹੜੀ ਵੁਮੈਨ ਫਾਰਮਰਸ ਦੇ ਉੱਤੇ ਹੈਗੀ ਹੈ, ਜਿਹਦੇ ਬਾਰੇ ਕੋਈ ਵੀ ਗੱਲ ਨਹੀਂ ਕਰਦਾ। ਇਨ ਇੰਡੀਆ ਵਿੱਚ ਜਿਹੜੀ ਐਗਰੀਕਲਚਰ ਦੇ ਕੰਮ ਕਰ ਰਹੇ ਨੇ, ਉਹ ਲੋਕ ਉਹ 74% ਐਗਰੀਕਲਚਰ ਦੇ ਕੰਮ ਕਰਦੇ ਨੇ, ਉਹਨਾਂ 74% ਤੋਂ 58% ਲੋਕ ਨੇ ਵੁਮੈਨ ਹੈਗੇ ਆ, ਜਿਹੜੀਆਂ ਫਾਰਮਰ ਮੰਨੀਆਂ ਨਹੀਂ ਜਾਂਦੀਆਂ, ਜਿਹੜੀਆਂ ਫਾਰਮਰ ਕੰਸਿਡਰ ਕੀਤੀਆਂ ਵੀ ਨਹੀਂ ਜਾਂਦੀਆਂ, ਬਿਕੋਜ਼ ਉਹਨਾਂ ਕੋਲ ਲੈਂਡ ਨਹੀਂ ਹੈਗੀ। ਪਰ ਸਭ ਤੋਂ ਜ਼ਿਆਦਾ ਜੂਝਦਾ ਤਾਂ ਉਹੀ ਵੁਮੈਨ ਹੈ ਜਦੋਂ ਫਾਰਮਰ ਸੁਸਾਈਡ ਕਰ ਲੈਂਦਾ ਹੈਗਾ ਵੈ, ਅਤੇ ਹਾਉ ਦ ਵੁਮੈਨ ਗੋਜ਼ ਥਰੂ ਇਟ। ਅਗਰ ਉਹ ਫਾਰਮ ਲੇਬਰ ਹੈ ਤਾਂ ਉਹ ਫਾਰਮਰ ਨਹੀਂ ਮੰਨੀ ਜਾਂਦੀ ਐਜ਼ ਪਰ ਦ ਡੈਫੀਨੇਸ਼ਨ ਆਫ ਫਾਰਮਰ।
ਅਤੇ ਗੇਮ ਸਿਰਫ ਤੁਸੀਂ 40 ਮਿੰਟ ਖੇਲਦੇ ਹੋ, ਉਹਦੇ ਬਾਅਦ ਜਿੱਦਾਂ ਹੁਣ 40 ਮਿੰਟਸ ਹੋ ਜਾਂਦਾ, ਜਿਹੜਾ ਪਿੱਛੇ ਸਭ ਤੋਂ ਪਿੱਛੇ ਰਹਿ ਗਿਆ ਉਹ ਗੇਮ ਦੇ ਬਾਹਰ ਹੋ ਜਾਂਦਾ।
ਜੇ ਅਸੀਂ ਤੁਹਾਡੇ ਬਾਰੇ ਗੱਲ ਕਰੀਏ, ਇਸ ਪ੍ਰੋਜੈਕਟ ਤੋਂ ਪਿੱਛੇ ਜਾ ਕੇ ਥੋੜ੍ਹਾ ਦੇਖੀਏ, ਤਾਂ ਤੁਸੀਂ ਨੈਸ਼ਨਲ ਇੰਸਟੀਟਿਊਟ ਆਫ ਡਿਜ਼ਾਈਨ, ਦਿੱਲੀ ਕਾਲਜ ਆਫ ਆਰਟਸ, ਮੁੰਬਈ ਕਾਲਜ ਆਫ ਆਰਟਸ, ਬੜੇ ਵੱਡੇ ਵੱਡੇ ਕਾਲਜਿਸ ਤੁਸੀਂ ਪੜ੍ਹੇ ਹੋ, ਕੀ ਤੁਹਾਨੂੰ
ਖੁਦ ਵੀ ਪੇਂਟਿੰਗ ਕਰਦੇ ਆਏ ਨੇ। ਉਹ ਬੜਾ ਆਸਾਨ ਸੀਗਾ ਮੇਰੇ ਲਈ ਤੇ ਮੈਨੂੰ ਜਦੋਂ ਵੀ ਕਿਹਾ ਸੀ ਕਿ ਜਦੋਂ ਤੈਨੂੰ ਪਰੇਸ਼ਾਨੀ ਹੋਵੇ ਤੂੰ ਡਰਾ ਕਰਿਆ ਕਰ। ਤੇ ਉੱਥੇ ਜਿਤਿਨ ਦੇ ਫਾਦਰ ਸਟਿਲ ਰਨਸ ਆ ਡਿਜ਼ਾਇਨ ਸਟੂਡੀਓ ਪੰਜਲੰਦਰ ਦੇ ਅੰਦਰ, ਤੇ ਜਦੋਂ ਆਪਾਂ ਕਿਹਾ ਕਿ ਆਪਾਂ ਪੇਂਟਿੰਗ ਕਰਨੀ ਹੈ ਤਾਂ ਸਾਨੂੰ ਕਿਸੇ ਨੇ ਮਨਾ ਨਹੀਂ ਕੀਤਾ। ਸੋਚਿਆ ਸੀ ਕਿ ਕੁਛ ਕਰ ਲਏਗਾ ਕਿ ਨਹੀਂ ਕਰੇਗਾ, ਬਸ ਇਸ ਤੋਂ ਜ਼ਿਆਦਾ ਕੁਛ ਨਹੀਂ, ਕੁਐਸਚਨ ਨਹੀਂ ਕੀਤਾ ਕਿ ਕਿਉਂ ਕਰਨਾ ਹੈ
ਤੇ ਕਰ ਲੇਗਾ ਜਾਂ ਨਹੀਂ ਕਰੇਗਾ। ਅਨਫੋਰਚੁਨੇਟਲੀ ਕੁਐਸਚਨ ਹਜੇ ਵੀ ਹੈ। ਐਸੇ ਬਹੁਤ ਬੱਚੇ ਹੈ ਜੋ ਇਹਨਾਂ ਫੀਲਡਸ ਵਿੱਚ ਜਾਣਾ ਚਾਹੁੰਦੇ ਆ ਕਿਸੇ ਵੀ ਤਰ੍ਹਾਂ ਦਾ ਆਰਟ ਫਾਰਮ ਹੋਵੇ, ਤੇ ਉਹ ਨਹੀਂ ਜਾਂਦੇ ਬਿਕਾਜ਼ ਉਹਨਾਂ ਨੂੰ ਕਿਹਾ ਜਾਂਦਾ ਕਿ ਇਹਦੇ 'ਚ ਕਰੀਅਰ ਨਹੀਂ ਹੈ, ਪੈਸਾ ਨਹੀਂ ਬਣਦਾ। ਜੇ ਤੁਹਾਡੇ ਤੋਂ ਮੈਂ ਪੁੱਛਾਂ ਕਿ ਤੁਸੀਂ ਕਿਸੇ ਨੂੰ ਮੈਸੇਜ ਦੇਣਾ ਹੋਵੇ ਕਿ ਹਾਊ ਕੈਨ ਯੂ ਬਿਲਡ ਅ ਕਰੀਅਰ ਆਊਟ ਆਫ ਆਰਟ।
ਦੇਖੋ ਸਿੱਧੀ ਗੱਲ ਹੈ ਕਿ ਗਵਰਨਮੈਂਟ ਦੇ ਨਾਲ ਜਦੋਂ ਜਿੱਦਾਂ ਦੂਜੀ ਕੰਟਰੀਜ਼ ਦੇ ਅੰਦਰ ਜਿੱਦਾਂ ਆਰਟਸ ਕਾਊਂਸਲ ਹੈਗੀ ਹੈ, ਉਸ ਤਰ੍ਹਾਂ ਦੀ ਚੀਜ਼ਾਂ ਬਹੁਤ ਹੀ ਘੱਟ ਹੈਗੀਆਂ ਨੇ, ਉਸ ਤਰ੍ਹਾਂ ਦੀ ਆਪਸ਼ਨ ਤੇ ਤੁਸੀਂ ਇੱਕ ਉਹ ਕੈਟੇਗਰੀ ਟਫ ਹੈਗੀ ਹੈ। ਲੇਕਿਨ ਇਹ ਗੱਲ ਹੁੰਦੀ ਪੈਸ਼ਨ ਦੀ। ਇੱਥੇ ਬੜੇ ਸਾਰੇ ਇੰਸਟੀਟਿਊਟਸ ਹੈਗੇ ਨੇ ਜਿਹੜੇ ਲਰਨ ਵੀ ਕਰਾਉਂਦੇ ਨੇ, ਉਹਦੇ ਬਾਅਦ ਉਹਦੀ ਓਪਰਚੁਨਿਟੀਜ਼ ਵੀ ਹੈਗੀਆਂ ਨੇ, ਤੁਸੀਂ ਬੜਾ ਕੁਛ ਕਰ ਸਕਦੇ ਹੋ ਆਰਟਿਸਟਿਕ ਕਰੀਅਰ ਨੂੰ ਸਪੋਰਟ ਕਰਨ ਲਈ। ਤੁਹਾਨੂੰ ਔਰ ਜੋਬਸ ਵੀ ਕਰਨੀਆਂ ਪੈਂਦੀਆਂ ਨੇ। ਇਹ ਕਦੀ ਇਹ ਨਹੀਂ ਹੈਗਾ ਕਿ ਮੈਂ ਪੇਂਟਿੰਗ ਹੀ ਬਣਾ ਰਿਹਾ, ਅਤੇ ਆਪਾਂ ਵੀ ਬਹੁਤ ਕੁਛ ਕੀਤਾ ਹੈ ਤਾਂ ਕਿ ਆਪਣੀ ਪ੍ਰੈਕਟਿਸ ਨਈ ਸਪੇਸ ਬਣਾ ਸਕੀਏ, ਤੇ ਤੁਸੀਂ ਬੈਲੈਂਸਿੰਗ ਲਾਈਫ ਕਰਨੀ ਪਏਗੀ।
ਆਪਣਾ ਜਨੂਨ ਨਾ ਛੱਡੋ, ਉਹ ਕਹਿੰਦੇ ਨੇ ਨਾ ਲਕਸ਼ਮੀ ਵਗਰ ਨਾ ਭੱਜੋ ਸਰਸਵਤੀ ਮਗਰ ਭੱਜੋ।
ਪਰ ਜਿੱਦਾਂ ਤੁਸੀਂ ਕਿਹਾ ਕਿ ਔਡ ਜੋਬਸ ਵੀ ਕਰਨੀਆਂ ਪੈਂਦੀਆਂ ਜਾਂ ਤੁਸੀਂ ਵੀ ਹੋਰ ਕੰਮ ਕੀਤੇ, ਉਹਦੇ ਬਾਰੇ ਥੋੜਾ ਦੱਸੋਗੇ?
ਤੇ ਆਪਾਂ ਸ਼ੁਰੂ ਜਦੋਂ ਆਪਾਂ ਕਾਲਜ ਦੇ ਬਾਅਦ ਇਹਨਾਂ ਨੇ ਐਡਵਰਟਾਈਜ਼ਿੰਗ ਏਜੰਸੀ ਜੁਆਇਨ ਕੀਤੀ, ਉਹਦੇ ਬਾਅਦ ਮੈਂ ਵੀ ਇਹਨਾਂ ਨੂੰ ਜੁਆਇਨ ਕੀਤਾ। ਆਪਾਂ ਜਦੋਂ ਕੰਮ ਕਰ ਰਿਹਾ ਸੀ ਆਪਾਂ ਇਹ ਡਿਸਾਈਡ ਕਰ ਲਿਆ ਸੀ ਕਿ ਆਪਾਂ ਇਹ ਜ਼ਿਆਦਾ ਦੇਰ ਨਹੀਂ ਕਰਨਾ, ਆਪਾਂ ਉਨੀ ਦੇਰ ਕਰਨੇ ਜਦੋਂ ਆਪਾਂ ਸਾਨੂੰ ਸ਼ਿਪ ਆ ਜਾਏ ਨਾਲ ਤੇ ਆਪਾਂ ਜੰਪ ਕਰ ਲਈਏ ਉਹਦੇ ਤੇ। ਉਹ ਟਾਈਮ ਬੜਾ ਟਫ ਸੀਗਾ ਕਿਉਂਕਿ ਹਰ ਕਿਸੇ ਦਾ ਆਪਣਾ ਸਿਸਟਮ ਹੋਏਗਾ, ਲੇਕਿਨ ਸਾਡੇ ਲਈ ਆਪਾਂ ਦੋ ਬੰਦੇ ਸੀਗੇ ਤੇ ਸਾਨੂੰ ਥੋੜਾ ਜਿਹਾ ਆਸਾਨ ਸੀਗਾ ਕਿ ਇੱਕ ਬੰਦਾ ਕਰ ਰਿਹਾ ਤੇ ਦੂਜਾ ਉਹ ਕਰ ਸਕਦਾ ਕੰਮ।
ਤੇ ਤੁਸੀਂ ਦੋਨੋਂ ਇਕੱਠੇ ਕੰਮ ਜਦੋਂ ਕਰਦੇ ਹੋ ਕੀ ਤੁਹਾਡੇ 'ਚ ਕੋਈ ਕ੍ਰੀਏਟਿਵ ਡਿਫਰੈਂਸ ਜਿਹਨੂੰ ਕਹਿੰਦੇ ਉਹ ਆਉਂਦਾ? ਤੇ ਜੇ
ਹਰ ਵੇਲੇ ਆਉਂਦਾ
ਕਿੱਦਾਂ ਤੁਸੀਂ ਉਹਨੂੰ
ਆਉਣਾ ਵੀ ਚਾਹੀਦਾ? ਅਗਰ ਬਹੁਤ ਸਮੂਥ ਹੋ ਜਾਏ ਤਾਂ ਫਿਰ ਗੱਲ ਹੀ ਕੀ ਹੈ। ਇੰਟਰਸਟਿੰਗ ਚੀਜ਼ ਹੈਗੀ ਕਿ ਹਾਓ ਦਿਸ ਸਪੇਸ ਬਿਟਵੀਨ ਅਸ ਕੈਨ ਬਿਕਮ ਅ ਜਨਰੇਟਿਵ ਸਪੇਸ ਰਾਦਰ ਦੈਨ ਕਿ ਤੂੰ ਇਹ ਕਿਹਾ ਮੈਂ ਇਹ ਕਿਹਾ। ਕਿ ਅਗਰ ਉਹ ਕੁਛ ਚਾਰ ਵਾਰ ਆਈਡੀਆ ਬੋਲ ਰਿਹਾ ਤੇ ਉਹਦਾ ਮਤਲਬ ਉਹਨੇ ਸੋਚ ਲਿਆ। ਇਹ ਟਰਸਟ ਬੰਦੇ ਦੇ ਕਰਨਾ ਚਾਹੀਦਾ ਸਾਨੂੰ। ਉਹ ਕਹਿ ਰਹੇ ਮੈਂ ਯਾਰ ਇੱਦਾਂ ਕਰਦੇ ਹਾਂ ਇੱਦਾਂ ਕਰਦੇ ਹਾਂ ਇੱਦਾਂ ਕਰਦੇ ਹਾਂ, ਤੇ ਉਹਦਾ ਰੀਜ਼ਨ ਹੈ। ਨਾਓ ਦ ਸੈਕਿੰਡ ਪਰਸਨਸ ਰਿਸਪੋਂਸਿਬਿਲਟੀ ਇਜ਼ ਟੂ ਸਪੋਰਟ ਐਂਡ ਟੂ ਅੰਡਰਸਟੈਂਡ। ਆਈ ਥਿੰਕ ਇਟਸ ਆਲਸੋ ਹਾਊ ਡੂ ਯੂ ਸਸਟੇਨ ਅ ਰਿਲੇਸ਼ਨਸ਼ਿਪ। ਇਟ ਕੈਨ ਬੀ ਵਿਦ ਅ ਮਦਰ ਐਂਡ ਫਾਦਰ, ਇਟ ਕੈਨ ਬੀ ਵਿਦ ਚਾਈਲਡ ਐਂਡ ਮਦਰ, ਇਟ ਕੈਨ ਬੀ ਬ੍ਰਦਰਸ, ਇਟ ਕੈਨ ਬੀ ਸਿਸਟਰਸ, ਔਰ ਇਟ ਕੈਨ ਬੀ ਅ ਕਪਲ। ਲੇਕਿਨ ਇਸ ਤਰ੍ਹਾਂ ਦੇ ਨਾਲ ਤੁਸੀਂ ਜਦੋਂ ਦੂਜੇ ਨੂੰ ਰਿਸਪੈਕਟ ਨਹੀਂ ਦਿਓਗੇ ਤੇ ਕੰਮ ਵੀ ਨਹੀਂ ਹੋ ਸਕਦਾ, ਕੁਛ ਵੀ ਨਹੀਂ ਹੋ ਸਕਦਾ ਫਿਰ ਤਾਂ।
ਅਸੀਂ ਦੋਨੋਂ ਕਦੀ ਕਦੀ ਇੱਕ ਆਈਡੀਆ ਸੋਚੀਦਾ ਸੀਗਾ, ਅਸੀਂ ਫਿਰ 4 ਦਿਨ ਗੈਪ ਛੱਡ ਦੇਈਦਾ ਸੀਗਾ ਕਿ ਅਗਰ ਉਸ ਆਈਡੀਆ ਬਾਰੇ ਦੁਬਾਰਾ ਗੱਲ ਕਰ ਰਹੇ ਹਾਂ ਐਂਡ ਉਹ ਬੰਦਾ ਦੁਬਾਰਾ ਵੀ ਸੋਚ ਰਿਹਾ, ਇਹਦਾ ਮਤਲਬ ਮੈਨੂੰ ਵੀ ਸੋਚਣਾ ਪਏਗਾ ਕਿਉਂ ਕਰ ਰਹੇ ਹਾਂ ਆਪਾਂ, ਕੀ ਕਾਰਨ ਹੈ, ਉਹ ਕਿਉਂ ਆਉਂਦੇ ਪਿਆ। ਕਦੀ ਕਦੀ ਆਪਾਂ ਕਹਿੰਦੇ ਨਹੀਂ ਯਾਰ ਕਰਦੇ ਹਾਂ, ਬਿਕੋਜ਼ ਦੋ ਬੰਦੇ ਦਾ ਕੰਮ ਕਰਨ ਦਾ ਫਾਇਦਾ ਕੀ ਅਗਰ ਅਸੀਂ ਦੋਨੋਂ ਦੂਜੇ ਨਾਲ ਇੱਕ ਕ੍ਰਿਟੀਕ ਕਰਕੇ ਅੱਗੇ ਨਹੀਂ ਵੱਧ ਸਕਦੇ। ਮੰਨ ਤਾਂ ਆਪਾਂ ਸਾਰੀ ਦੀ ਜ਼ਿੰਦਗੀ ਸੋਚੀ ਜਾਵਾਂਗੇ ਆਪਾਂ ਕਰਾਂਗੇ ਜਾਂ ਕਰਾਂਗੇ, ਤਾਂ ਬੈਟਰ ਕਿ ਦੋ ਬੰਦਿਆਂ ਨਾਲ ਡਿਸੀਜ਼ਨ ਲੈਣਾ ਹੋਰ ਤੇਜ਼ ਹੋ ਜਾਂਦਾ, ਜਿਸ ਨਾਲ ਅਸੀਂ ਹੋਰ ਚੰਗਾ ਕੰਮ ਕਰ ਪਾ ਰਹੇ ਸੀ, ਜਲਦੀ ਕੰਮ ਕਰ ਪਾ ਰਹੇ ਸੀ।
ਜੀ ਹਾਂ ਦੋਸਤੋ, ਐਸੀ ਜਿਤੇਨ ਜੀ ਤੇ ਸੁਮੇਰ ਜੀ, ਕਿਸਾਨਾਂ ਦੇ ਮੁੱਦੇ ਨੂੰ ਉਜਾਗਰ ਕਰਨ ਦਾ ਇਹ ਗੇਮੀਫਾਈਡ ਜਾਂ ਨਵਾਂ ਤਰੀਕਾ ਤੁਹਾਨੂੰ ਕਿੱਦਾਂ ਦਾ ਲੱਗਿਆ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜੀ। ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਤੁਸੀਂ ਸਾਨੂੰ ਕਿਸੇ ਵੀ ਵੇਲੇ SMS ਕਰ ਸਕਦੇ ਹੋ 0439-799-767 ਉੱਤੇ। ਕਿਸੇ ਵੀ ਵੇਲੇ ਸੁਨੇਹੇ ਸਾਂਝੇ ਕਰੋ ਤੇ ਸੁਣਦੇ ਰਹੋ ਤੁਹਾਡਾ ਆਪਣਾ SBS ਪੰਜਾਬੀ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।